156 ਅੰਗ ਪੰਕਤੀ ਹੇਠੋਂ 8ਵੀਂ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਦਾ ਵਿਸ਼ਰਾਮ ਦੱਸੋ ਜੀ।
ਇਸ ਅਸਥਾਨ 'ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਮੁਖਾਰਵਿੰਦ ਤੋਂ ਜਿਸ ਵੇਲੇ ਅਨੁਭਵ ਦੁਆਰਾ ਪਵਿੱਤਰ ਬਾਣੀ ਉਚਾਰਨ ਕਰਕੇ ਅਰਥ ਕਰਕੇ 48 ਸਿੰਘਾਂ ਨੂੰ ਪੜ੍ਹਾਇਆ ਹੈ, ਉਹ ਅੱਗੇ ਤੋਂ ਅੱਗੇ ਜਿਹੜੇ ਵਿਸ਼ਰਾਮ ਹੈ, ਅਰਥ ਹੈ, ਉਹ ਸੰਪਰਦਾਇ ਵਿੱਚ ਉਸੇ ਤਰ੍ਹਾਂ ਹੀ ਵਿਦਿਆਰਥੀਆਂ ਰਾਹੀਂ ਗਿਆਨੀਆਂ ਰਾਹੀਂ ਚੱਲਦੇ ਚਲਾਏ ਆਏ ਨੇ, ਜਿਸ ਕਰਕੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਚਾਰੀ 'ਤੇ ਹੀ ਵਿਸ਼ਰਾਮ ਲਵਾਇਆ ਜਾਂਦਾ। ਅਜੋਕੇ ਸਮੇਂ ਵਿੱਚ ਤਾਂ 'ਤੇ ਜ਼ੋਰ ਜ਼ਿਆਦਾ ਦਿੰਦੇ ਨੇ, ਉਹ ਕਹਿੰਦੇ ਵਿਚਾਰੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਨਹੀਂ ਪਹਿਲਾਂ ਹੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ।
ਦੂਸਰਾ 330 ਅੰਗ 'ਤੇ ਐਨਸ ਏਕ ਨਾਮ ਜੋ ਜਾਗੇ, ਐਨਸ ਪਾਠ ਇਕੱਠਾ ਹੈ ਜਾਂ ਵੱਖਰਾ ਵੱਖਰਾ, ਕਿਰਪਾ ਕਰਕੇ ਦੱਸੋ ਜੀ। ਚਲੋ ਕੋਈ ਨਹੀਂ,
ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ ਅਨ ਦਿਨ ਜਾਂ ਅਹਿਨਸ ਵਾਰ ਵਾਰ ਪਾਠ ਆਉਂਦਾ ਹੈ, ਇੱਕ ਵਾਰੀ ਨਹੀਂ ਸੈਂਕੜੇ ਵਾਰੀ ਅਹਿਨਸ ਜਾਂ ਅਣ ਦਿਨ ਆਇਆ ਹੈ, ਕਿਤੇ ਅਣ ਦਿਨੋ ਕਿਤੇ ਅਣ ਦਿਨਾ ਅਹਿਨਸ ਪਾਠ ਇਕੱਠਾ ਹੀ ਹੈ, ਉਚਾਰਨ ਵਿੱਚ ਡੈਸ ਲਾ ਕੇ ਅਣ ਦਿਨ ਅਹਿਨਸ, ਉਚਾਰਨ ਵਾਸਤੇ ਅਸੀਂ ਇਹਨੂੰ ਡੈਸ ਲਾ ਕੇ ਵੱਖਰਾ ਵੱਖਰਾ ਕਰਨਾ ਹੈ। ਉਂਝ ਪਾਠ ਹਰ ਥਾਂ ਅਣ ਦਿਨ ਅਹਿਨਸ ਇਕੱਠਾ ਹੀ ਹੈ।
ਇੱਕ 249 ਅੰਗ ਉੱਪਰੋਂ 6ਵੀਂ ਲੈਣ, ਸਾਕਤ ਲੋਭੀ ਬੰਧਨ ਪਾਇਆ, ਕਿਰਪਾ ਕਰਕੇ ਇਹ ਦੱਸੋ ਜੀ ਇਸ ਤੁਕ ਵਿੱਚ ਬੰਧਨ ਸ਼ਬਦ ਦਾ ਉਚਾਰਨ ਕਿਸ ਤਰ੍ਹਾਂ ਕਰਨਾ ਹੈ।
ਇੱਥੇ ਬੰਧ ਨਾ ਪਾਇਆ, ਨੰਨਾ ਵੱਖਰਾ ਕਰਕੇ ਪਾਠ ਕਰਨਾ ਹੈ, ਤਾਂਹੀਓ ਹੀ ਅਰਥ ਬਣੇਗਾ।
ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ ਦੇ ਕੀ ਅਰਥ ਹਨ, ਕਿਰਪਾ ਕਰਕੇ ਦੱਸੋ ਜੀ।
ਕੱਲ੍ਹ ਸ਼ਾਮ ਦੇ ਦੀਵਾਨ ਦੇ ਵਿੱਚ ਦਾਸ ਨੇ ਸਮਾਪਤੀ ਤੋਂ ਉਪਰੰਤ ਬੇਨਤੀ ਕਰ ਦਿੱਤੀ ਜੀ ਕਿ ਇਸ ਦਾ ਭਾਵ ਹੈ, ਜਿਸ ਭਾਵ ਦਾ ਕਬੀਰ ਸਾਹਿਬ ਜੀ ਦਾ ਸ਼ਬਦ ਸੀ ਉਸੇ ਭਾਵ ਦਾ ਇਹ ਦੋਹਿਥਾ ਬਾਣੀ ਕਾ ਬੋਹਿਥਾ, ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵੀ ਇਸੇ ਕਬੀਰ ਸਾਹਿਬ ਜੀ ਦੇ ਭਾਵ ਦਾ ਹੀ ਸ਼ਬਦ ਸੀ, ਜਿਸ ਕਰਕੇ ਆਪਣਾ ਸ਼ਬਦ ਗੁਰੂ ਮਹਾਰਾਜ ਜੀ ਨੇ ਇਹ ਕਬੀਰ ਸਾਹਿਬ ਜੀ ਦੇ ਸ਼ਬਦ ਦੇ ਭਾਵ ਨਾਲ ਮਿਲਦਾ ਜਾਣ ਕੇ ਇਹਦੇ ਵਿੱਚ ਅੰਕਿਤ ਕਰਵਾ ਦਿੱਤਾ, ਲਿਖ ਦਿੱਤਾ ਹੈ, ਜਿਸ ਕਰਕੇ ਨਾਲ ਵੀ ਸਾਡਾ ਜਿਹੜਾ ਸ਼ਬਦ ਸੀ ਨਾ ਕਬੀਰ ਸਾਹਿਬ ਜੀ ਦੇ ਭਾਵ ਨਾਲ ਮਿਲਦਾ ਸੀ, ਇਹ ਨਾਲ ਲਾ ਕੇ ਲਿਖ ਦਿੱਤਾ ਹੈ। ਬਾਕੀ ਦੂਸਰਾ ਭਾਵ ਹੈ ਵੀ ਕਬੀਰ ਸਾਹਿਬ ਜੀ ਦੀ ਅਤੇ ਸਾਡੀ ਜਿਹੜੀ ਬਾਣੀ ਹੈ ਨਾ ਇਹ ਇੱਕੋ ਜਿਹੀ ਹੈ। ਤੀਸਰਾ ਹੈ ਵੀ ਗੁਰੂ ਮਹਾਰਾਜ ਨੇ ਆਪਣੀ ਬਾਣੀ ਨਾਲ ਰਲਾ ਕੇ ਲਿਖ ਕੇ ਅਤੇ ਕਬੀਰ ਸਾਹਿਬ ਜੀ ਨੂੰ ਆਪਣੇ ਵੱਲੋਂ ਬਾਣੀ ਦੇ ਸਿਰੋਪਾ ਦੇ ਦਿੱਤਾ ਹੈ।
305 ਅੰਗ ਹੇਠਾਂ ਤੋਂ 7ਵੀਂ ਸਤਰ ਸਲੋਕ ਮਹੱਲਾ 4 ਅੱਗੋਂ ਦੇ ਸੱਤ ਭਾਉ ਨਾ ਦਿੱਚੈ, ਪਿੱਛੋਂ ਦੇ ਆਖਿਆ ਕੰਮ ਨਾ ਆਵੇ, ਇਸ ਪੰਕਤੀ ਦੇ ਪਾਠ ਨੂੰ ਕਈ ਗਿਆਨੀ ਅੱਗੋਂ ਦੇ ਪਿੱਛੋਂ ਦੇ ਇਕੱਠਾ ਕਰਾਉਂਦੇ ਹਨ, ਕਿਰਪਾ ਕਰਕੇ ਦੱਸੋ ਜੀ ਇਹ ਪਾਠ ਵੱਖਰੇ ਹਨ ਜਾਂ ਇਕੱਠੇ ਹਨ।
ਇਹ ਲਿਖਣ ਵਿੱਚ ਇਕੱਠੇ ਹੀ ਹਨ, ਉਚਾਰਨ ਵਿੱਚ ਡੈਸ ਲਾ ਕੇ ਅਸੀਂ ਕਰਾਂਗੇ ਜੀ, ਅੱਗੋਂ ਦੇ ਪਿੱਛੋਂ ਦੇ।
372 ਅੰਗ ਉੱਪਰੋਂ 5ਵੀਂ ਪੰਕਤੀ ਸਾਹੇ ਪਠਾਇਆ ਸਾਹੇ ਪਾਸ, ਇਹ ਪਠਾਇਆ ਹੈ ਹਾਹੇ ਨਾਲ ਜਾਂ ਈੜੀ ਦੇ ਨਾਲ ਹੈ ਜੀ?
ਇਹ ਛਪਿਆ ਤਾਂ ਸਰੂਪਾਂ ਵਿੱਚ ਪਠਾਇਆ ਈੜੀ ਨਾਲ ਹੀ ਹੈ। ਜੇ ਕਿਸੇ ਦੇ ਕੋਲ ਹਾਹੇ ਨਾਲ ਛਪਿਆ ਉਹ ਦੋਖ ਕੇ ਠੀਕ ਕਰ ਲਏ, ਈੜੀ ਬਣਾ ਲਏ ਜੀ। ਪਠਾਇਆ ਤਾਂ ਨਹੀਂ ਹੈ, ਪਠਾਇਆ ਹੀ ਹੈ।
ਇਹ ਹਾਹੇ ਨਾਲ ਭਾਈ ਗਲਤ ਹੈ, ਈੜੀ ਨਾਲ ਸ਼ੁੱਧ ਹੈ। 352 ਅੰਗ ਨੀਚੇ ਤੋਂ 11ਵੀਂ ਪੰਗਤੀ, ਲਾਗੀ ਮੈਲ ਮਿਟੈ ਸੱਚ ਨਾਏ, ਵਿਸ਼ਰਾਮ ਸਪਸ਼ਟ ਕੀਤਾ ਜਾਵੇ ਜੀ।
ਇਹ ਤਾਂ ਸਪਸ਼ਟ ਹੀ ਹੈ, ਲਾਗੀ ਮੈਲ ਵੀ ਜਿਹੜੀ ਮਨ ਨੂੰ ਪਾਪਾਂ ਦੀ ਰਾਗ ਦਵੈਸ਼ ਦੀ ਮੈਲ ਲੱਗੀ ਹੋਈ ਹੈ ਉਹ ਸੱਚੇ ਨਾਮ ਦੇ ਨਾਲ ਮਿਟ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਲੱਥ ਜਾਂਦੀ ਹੈ। ਇਹਦਾ ਵਿਸ਼ਰਾਮ ਤਾਂ ਸੌਖਾ ਹੀ ਹੈ, ਕੋਈ ਬਹੁਤਾ ਔਖਾ ਨਹੀਂ ਹੈ। ਲਾਗੀ ਮੈਲ ਮਿਟਾ ਜੇ ਇਉਂ ਕਰ ਲਾਂਗੇ ਅਰਥ ਤਾਂ ਫਿਰ ਵੀ ਬਣ ਜਾਏਗਾ, ਪਰ ਚਾਲ ਨਾਲ ਅਰਥ ਦੀ ਸਪਸ਼ਟ ਕਰਨ ਵਾਸਤੇ ਲਾਗੀ ਮੈਲ ਮਿਟਾ ਸੱਚ ਨਾ ਹੈ, ਜਿਹੜੀ ਲੱਗੀ ਹੋਈ ਮੈਲ ਹੈ ਉਹ ਸੱਚੇ ਨਾਮ ਕਰਕੇ ਮਿਟ ਜਾਂਦੀ ਹੈ।
366 ਅੰਗ ਪਹਿਲੀ ਸਤਰ ਹੈ, ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਤੁਕ ਵਿੱਚ ਧੜਾ ਸ਼ਬਦ ਦਾ ਅਰਥ ਸਪਸ਼ਟ ਕਰਕੇ ਦੱਸੋ ਜੀ।
ਧੜਾ ਦਾ ਅਰਥ ਇੱਥੇ ਪੱਖ ਹੈ, ਕੋਈ ਪਾਰਟੀ ਦੂਜੇ ਧੜੇ ਦਾ ਬਾਜ਼ਕ ਨਹੀਂ ਹੈ, ਜਿਵੇਂ ਅੱਜ ਕੱਲ੍ਹ ਹੈ ਨਾ ਵੱਖਰੀਆਂ ਵੱਖਰੀਆਂ ਪਾਰਟੀਆਂ। ਇੱਥੇ ਧੜਾ ਦਾ ਅਰਥ ਸੰਪਰਦਾਈ ਪੱਖ ਹੈ, ਵੀ ਅਸੀਂ ਤਾਂ ਵਾਹਿਗੁਰੂ ਦਾ ਹੀ ਧੜਾ ਪੱਖ ਲਿਆ ਹੈ।
251 ਅੰਗ ਸਤਰ ਦੂਜੀ, 200 ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰਜਨ ਹਾਰ, ਇਸ ਤੁਕ ਵਿੱਚ ਗੱਲੀ ਦਾ ਅਰਥ ਦੱਸੋ ਜੀ।
ਇਹ ਗੱਲੀ ਦਾ ਅਰਥ ਹੈ ਗੱਲਾਂ ਬਾਤਾਂ, ਹੋਰ ਕੀ ਹੈ ਬਈ? ਗੱਲਾਂ ਹੀ ਗੱਲਾਂ ਰਹਿਣ ਵਾਲਾ, ਗੱਲਾਂ ਹੀ ਗੱਲਾਂ ਬਣਾਉਣ ਵਾਲਾ ਹੈ, ਜਿਹੜੀਆਂ ਗੱਲਾਂ ਹੀ ਗੱਲਾਂ ਕਰਨ ਵਾਲਾ ਹੈ।
ਸ਼੍ਰੀ ਗੁਰੂ ਗ੍ਰੰਥ, ਇਹ ਜਿਹੜਾ ਦੋਹਰਾ ਹੈ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ, ਇਹ ਦੋਹਰਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਹਜ਼ੂਰ ਸਾਹਿਬ ਗੁਰਤਾ ਗੱਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਮਰਪਣ ਕਰਦਿਆਂ ਇਹ ਉਚਾਰਨ ਕੀਤਾ ਸੀ। ਉਸ ਦੋਹਰੇ ਦੇ ਬਾਰੇ ਕੁਝ ਗੁਰਮੁਖਾਂ ਨੇ ਵਿਚਾਰ ਪੁੱਛੇ ਹਨ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹੇ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇਹੇ। ਇਸ ਵਿੱਚ ਆਪ ਜੀ ਦੱਸਣਾ ਕਰੋ, ਮਿਲਬੋ ਕਹਿਣਾ ਚਾਹੀਦਾ ਹੈ ਜਾਂ ਮਿਲਿਓ ਕਹਿਣਾ ਚਾਹੀਦਾ ਹੈ?
ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਤਵੈ ਨਹੀਂ ਤਵੀ ਉਚਾਰਨਾ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨੀਏ, ਉੱਥੇ ਹਜ਼ੂਰ ਸਾਹਿਬ ਜਿਹੜੀ ਗੋਹਜ ਗਾਥਾ ਨਾਮ ਦੀ ਪੁਸਤਕ ਪਈ ਹੈ ਨਾ, ਜਿਸ ਵੇਲੇ ਗੁਰਤਾ ਗੱਦੀ ਦਾ ਦਿਵਸ ਆਉਂਦਾ ਹੈ ਉਸ ਦਿਨ ਜਿਹੜਾ ਪੁਜਾਰੀ ਸਿੰਘ ਹੈ ਉਸ ਨੂੰ ਬਾਹਰ ਕੱਢਦਾ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪੰਜ ਪਿਆਰਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਖੜਿਆਂ ਕਰਕੇ ਆਪਣੇ ਮੁਖਾਰਵਿੰਦ ਤੋਂ ਗੁਰਤਾ ਗੱਦੀ ਦਾ ਤਖ਼ਤ ਦਿੰਦਿਆਂ ਹੋਇਆਂ ਬਚਨ ਕਹੇ ਸੀ, ਉਹਦੇ ਵਿੱਚ ਇਉਂ ਹੀ ਹੈ। ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਿਓ ਚਾਹੇ, ਮਿਲਵੋ ਨਹੀਂ ਹੈ ਉੱਥੇ ਮਿਲਿਓ ਚਾਹੀ ਹੈ, ਖੋਜ ਸ਼ਬਦ ਮੈਂ ਲਏ। ਇਸ ਕਰਕੇ ਜੋ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਮੁਖਵਾਰਵਿੰਦ ਤੋਂ ਉਚਾਰਨ ਕਰਕੇ ਉੱਥੇ ਭਾਈ ਹਰ ਸਿੰਘ ਤੋਂ ਲਿਖਾਇਆ ਹੈ, ਜੋ ਰੋਜ਼ ਦੀ ਡਾਇਰੀ ਲਿਖਿਆ ਕਰਦੇ ਸਨ ਭਾਈ ਹਰ ਸਿੰਘ ਜੀ, ਇਸ ਕਰਕੇ ਉਹਦੇ ਵਿੱਚ ਮਿਲਿਓ ਹੀ ਹੈ, ਮਿਲਵੋ ਨਹੀਂ ਹੈ। ਉਹਨਾਂ ਦਾ ਉਤਾਰਾ ਕਈ ਰਹਿਤਨਾਮਿਆਂ ਵਿੱਚ ਜਾਂ ਇਸੇ ਤਰ੍ਹਾਂ ਇਤਿਹਾਸਕਾਰਾਂ ਨੇ ਥੋੜ੍ਹਾ ਥੋੜ੍ਹਾ ਬਦਲ ਕਰਕੇ ਇਹਨੂੰ ਕਰ ਲਿਆ ਹੈ, ਸ਼ੁੱਧ ਹੋਈ ਹੈ ਮਿਲਿਓ ਚ ਹੈ। ਭਿੰਡਿਓ ਜੋ ਸੰਪਰਦਾਇ ਭਿੰਡਰਾਂ ਵੱਲੋਂ ਨਿਤਨੇਮ ਦਾ ਗੁਟਕਾ ਛਕਿਆ ਹੈ ਉਹਦੇ ਵਿੱਚ ਸਾਰਾ ਇਹ ਜਿਵੇਂ ਉੱਥੇ ਲਿਖਿਆ ਨਾ ਭਾਈ ਹਰ ਸਿੰਘ ਜੀ ਨੇ ਗੁਰੂ ਕਲਗੀਧਰ ਜੀ ਦਾ ਉਚਾਰਿਆ ਹੋਇਆ ਦੋਹਰਾ ਉਸੇ ਤਰ੍ਹਾਂ ਹੀ ਛਾਪਿਆ ਗਿਆ, ਉੱਥੋਂ ਚੰਗੀ ਤਰ੍ਹਾਂ ਤਸੱਲੀ ਕਰ ਸਕਦੇ ਗੁਟਕੇ ਵਿੱਚੋਂ। ਹਾਂਜੀ,
ਤੁਰੀ ਅਵਸਥਾ ਗੁਰਮੁਖ ਪਾਈਐ ਸੰਤ ਸਭਾ ਕੀ ਓਟ ਲਹੀ, 356 ਅੰਗ ਉਪਰੋਂ ਤੀਸਰੀ ਪੰਕਤੀ, ਕਿਰਪਾ ਕਰਕੇ ਤੁਰੀ ਅਵਸਥਾ ਦਾ ਸਹੀ ਉਚਾਰਨ ਦੱਸੋ ਜੀ।
ਇਹ ਤੁਰੀ ਦਾ ਸੰਸਕ੍ਰਿਤ ਵਰਤ ਅਰਥ ਹੈ ਚੌਥੀ, ਤੁਰੀ ਕਹਿ ਦਿਓ, ਚੌਥੀ ਅਵਸਥਾ ਕਹਿ ਦਿਓ, ਤ੍ਰਿਗੁਣ ਅਤੀਤ ਅਵਸਥਾ ਕਹਿ ਦਿਓ, ਇਹਦਾ ਤੁਰੀ ਅਵਸਥਾ ਦਾ ਅਰਥ ਹੈ ਚੌਥੀ ਅਵਸਥਾ, ਚੌਥੀ ਭੂਮਿਕਾ ਵਾਲੀ ਅਵਸਥਾ, ਚੌਥੀ ਹਾਲਤ ਜਿੱਥੇ ਤਿੰਨ ਗੁਣ ਨਹੀਂ ਹੈ। ਕਿਤੇ ਮਨੁੱਖ ਦੇ ਅੰਦਰ ਤਮੋ ਗੁਣ ਵਰਤਦਾ ਉਦੋਂ ਮਨੁੱਖ ਕ੍ਰੋਧੀ ਹੁੰਦਾ, ਈਰਖਾਲੂ ਹੁੰਦਾ ਹੈ, ਅੱਖਾਂ ਲਾਲ ਹੁੰਦੀਆਂ, ਮੂੰਹ ਤੋਂ ਕੁਝ ਵਕਦਾ ਹੁੰਦਾ ਹੈ। ਕਦੇ ਰਜੋਗੁਣੀ ਹੁੰਦਾ, ਲੋਭੀ ਲਾਲਚੀ ਹੁੰਦਾ ਵੀ ਆਹ ਵੀ ਇਕੱਠਾ ਕਰ ਲਈਏ, ਉਹ ਵੀ ਇਕੱਠਾ ਕਰ ਲਈਏ, ਉਹ ਵੀ ਬਣਾ ਲਈਏ, ਅਤੇ ਕਦੇ ਕਦੇ ਇਹ ਇਹਦੇ ਅੰਦਰ ਹੁੰਦੇ ਵੀ ਮੇਰਾ ਉਹ ਵੀ ਸਤਿਕਾਰ ਹੋਵੇ, ਉਹ ਵੀ ਪਦਵੀ ਮੈਨੂੰ ਮਿਲੇ। ਜਦੋਂ ਸਤਿਕਾਰ ਲਈਏ ਇਹੋ ਜਿਹੇ ਖਿਆਲ ਕਰਦਾ, ਫਿਰ ਸਤੋਗੁਣ ਵਰਤ ਰਿਹਾ ਹੁੰਦਾ ਹੈ। ਜਦੋਂ ਲੋਭ ਲਾਲਚ ਦੀ ਇਹ ਆਉਂਦਾ, ਇਹੋ ਜਿਹੇ ਖਿਆਲ ਕਰਦਾ ਇਕੱਠਾ ਕਰਨ ਲਈ, ਫਿਰ ਰਜੋਗੁਣ ਦੀ ਪ੍ਰਧਾਨਤਾ ਹੁੰਦੀ ਹੈ। ਜਦੋਂ ਕੋਈ ਇਹ ਲੜਦਾ ਭਿੜਦਾ, ਡੰਡਾ ਸੋਟਾ ਚੁੱਕਦਾ, ਉਦੋਂ ਤਮੋ ਗੁਣ ਦੀ ਪ੍ਰਧਾਨਤਾ ਹੁੰਦੀ। ਵੀ ਜਦੋਂ ਇਹ ਤਿੰਨਾਂ ਗੁਣਾਂ ਤੋਂ ਅੱਗੇ ਹੈ ਚੌਥੀ ਅਵਸਥਾ, ਉੱਥੇ ਉਹਦਾ ਮਹਾਰਾਜ ਨੇ ਤੁਰੀਆ ਅਵਸਥਾ ਕਿਹਾ, ਤੁਰੀਆ ਅਵਸਥਾ ਸਤਿਗੁਰ ਤੇ ਹਰਿ ਜਾਨ। ਹਾਂਜੀ,
357 ਅੰਗ ਤੇ ਥੱਲਿਓਂ ਤੀਜੀ ਸਤਰ ਹੈ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਇਸ ਪੰਕਤੀ ਦਾ ਸ਼ੁੱਧ ਉਚਾਰਨ ਦੱਸੋ ਜੀ।
ਹੈ ਤਾਂ ਜਿਸ ਵੇਲੇ ਗ੍ਰੰਥੀ ਸਾਹਿਬਾਨ ਨੇ ਹੁਣੇ ਹੀ ਉਚਾਰਨ ਕੀਤਾ, ਦਾਸ ਨੇ ਬੇਨਤੀ ਕਰ ਹੀ ਦਿੱਤੀ ਸੀ, ਛੇ ਘਰ ਛੇ ਗੁਰ ਛੇ ਉਪਦੇਸ਼, ਇਹ ਆਲਾ ਮੁਕਤਾ ਹੈ, ਇਸ ਕਰਕੇ ਇਹਨੂੰ ਮੁਕਤਾ ਹੀ ਰੱਖਣਾ, ਇਹਦੇ ਨਾਲ ਕੰਨਾ ਨਹੀਂ ਲਾਉਣਾ। ਛਿਆ ਘਰ ਛਿਆ ਗੁਰ ਛਿਆ ਉਪਦੇਸ਼ ਨਹੀਂ ਉਚਾਰਨਾ ਹੈ ਜੀ, ਛੇ ਘਰ ਛੇ ਗੁਰ ਛੇ ਉਪਦੇਸ਼।
326 ਅੰਗ ਉਪਰੋਂ 10ਵੀਂ ਪੰਕਤੀ ਹੈ, ਲੇਲੇ ਕੋ ਚੁੰਘੈ ਨਿਤ ਭੇੜ, ਚੁੰਘੈ ਪਾਠ ਕਰਨਾ ਹੈ, ਕਿਰਪਾ ਕਰਕੇ ਦੱਸੋ ਜੀ।
ਇੱਥੇ ਘੱਗਾ ਲੱਗਿਆ ਹੋਇਆ ਹੈ ਜੀ, ਘੱਗਾ ਥੋੜ੍ਹਾ ਜਿਹਾ ਦੱਬ ਕੇ ਹੀ ਬੋਲਾਂਗੇ, ਕੱਸ ਕੇ ਬੋਲਾਂਗੇ, ਫਿਰ ਹੀ ਉਹਦਾ ਉਚਾਰਨ ਸਹੀ ਹੋ ਸਕੇਗਾ। ਚੁੰਘੈ ਨਹੀਂ ਹੈ, ਚੁੰਘੈ ਨਿਤ ਭੇੜ, ਮਾਇਆ ਰੂਪੀ ਜਿਹੜੀ ਭੇੜ ਹੈ ਨਾ, ਇਹ ਜੀਵ ਰੂਪੇ ਲੇਲੇ ਨੂੰ ਕਹਿੰਦੇ ਚੁੰਘ ਰਹੀ ਹੈ।
ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਕੁਝ ਸ਼ੰਕੇ ਸੀ, ਉਹਨਾਂ ਦੇ ਗੁਰਮਤ ਅਨੁਸਾਰ ਆਪ ਜੀ ਨੂੰ ਪੁੱਤਰ ਦਿੱਤੇ ਗਏ ਹਨ। ਆਓ ਸਮੂਹ ਸਾਧ ਸੰਗਤ ਗੁਰੂ ਚਰਨਾਂ ਵਿੱਚ ਸਾਵਧਾਨ ਹੋ ਕੇ ਅਰਦਾਸ ਵਿੱਚ ਹਾਜ਼ਰੀਆਂ ਲਗਾਈਏ।